नाखिए सोचे हैं नाखिए बहन जे पिंडा तो बहन जे पिंडा तो सोचे हैं नाखिए सोचे नाखिए सोचे हैं नाखिए बहन जे पिंडा तो बहन जे पिंडा तो सोचे हैं नाखिए सोचे अगे वस्त सियाणिए पितरी चोर करे सोचे हैं नाखिए सोचे हैं नाखिए बहन जे पिंडा तो बहन सोचे हैं नाखिए वड्डिए हाथ दलाल के मुसफी एहे करे नानक अगे सो मिले जे खटे काले दे सोचे हैं नाखिए सोचे बहन जे पिंडा तो बहन जे पिंडा तो सोचे हैं नाखिए सोचे हैं नाखिए Thank you. आँखिये सोचे हैं ना किए
बहन जे पिंडा तो है सोचे सही नानका जिन मन वसया सोए। आसा दीवार विच धन गुरु नानक साहब जी का उचारिया होया यह सलोक। इस सलोक दे विच कर्म कांडा तो दूर रहने वास्ते सतगुरां ने उपदेश किया, क्योंकि इंसान परमा वहमा विच पै के दुखी हो रहे ते सतगुरु जी कहंदे ने सीधा और सादा जीवन जीना चाहिए। कई बारी देखे है के लोग पैड़ी कमाई और पराया तन पहला कठा कर देने फिर दान कर देने। अगर किसे दे करों कोई चोरी करे, चोरी कीता होया समान वो किधरे बेच दे, ते जिद कोलू वो समान मिलेगा वो भी चोरी अखवान चोरी एक कर दे। जिन्हें चोरी की थी ते चोर बनता है, ते जिद को लगे उन्हें समान रखे या बेचे वो भी चोरी अखवांद। सतगुरु जी कहते ने अगर कोई चोरी का धन कट्ठा करे फिर दान करे, ते जिसनू वो दान करता है जिदे वास्ते दान करता है ओदे कोल ते चोरी दा माल ही गया, अपनी कमाई ता कोई ना गई। पर गुरु साहिब जी उपदेश करदे ने अगर कोई चोरी दे तन दी अरदास करदा है, पता भी है कि जिदी मैं अरदास कर रहे हैं एदी कमाई नेक नहीं, अगर वो अरदास करता है तो साहब जी कहंदे ने वो फिर दलाल है, तो उदे भी हाथ वड्डे जाणगे क्योंकि उसने इंसाफ नहीं किया। रब दी दरगाह विच सच ते नबेड़े ने झूठियां नूं थां नहीं मिलदी। साहब जी कहंदे ने दान करन वास्ते पैसे नहीं, माया नहीं, तेरी फुरशत नहीं, ते दान वास्ते पैड़े कर्म करन दी लोड़ नहीं, क्योंकि परमेश्वर ते प्यार दिखदा। और सतगुरु जी इस शब्द विच फरमांदे हन नानक अग्गे सो मिले जे खटे काले दे, ओहो ही मिलेगा जो आपां करांगे। चंगी कमाई करांगे चंगा फल मिलेगा, पैड़ी कमाई करांगे पैड़ा फल मिलेगा। ਧੰਨ ਗੁਰੂ ਨਾਨਕ ਸਾਹਿਬ ਦੇ ਨਾਲ ਕੁਝ ਪੰਡਿਤਾਂ ਨੇ ਬਹਿਸ ਕੀਤੀ। ਕਹਿਣ ਲੱਗੇ, ਮਹਾਰਾਜ ਅਸੀਂ ਮੱਥੇ ਤੇ ਟਿੱਕਾ ਲਾਨੇ ਆ, ਗੰਗਾ ਕਿਨਾਰੇ ਬੈਠਦੇ ਆ, ਗੰਗਾ ਵਿਚ ਇਸ਼ਨਾਨ ਕਰਦੇ ਆ, ਰੋਟੀ ਪਕਾਉਣ ਤੋਂ ਪਹਿਲਾਂ ਲੱਕੜਾਂ ਧੋ ਕੇ ਬਾਲਦੇ ਆ ਗੰਗਾ ਦੇ ਪਾਣੀ ਦੇ ਨਾਲ, ਜ਼ਮੀਨ ਦੇ ਵਿਚ ਚੁੱਲਾ ਡੂੰਘਾ ਪੁੱਟ ਕੇ ਫਿਰ ਪ੍ਰਸ਼ਾਦਾ ਬਣਾਉਂਦੇ ਆ। ਤੇ ਗੁਰੂ ਸਾਹਿਬ ਜੀ ਕਹਿਣ ਲੱਗੇ, ਲੱਕੜਾਂ ਧੋ ਕੇ ਸੁਕਾ ਕੇ ਬਾਲਣ ਦੇ ਨਾਲ ਸੁਚਤਾ ਨਹੀਂ ਹੁੰਦੀ। ਕਈ ਵਾਰੀ ਇਸ਼ਨਾਨ ਕਰਨ ਲੈਣਾ, ਇਹਦੇ ਨਾਲ ਵੀ ਇਨਸਾਨ ਸੁੱਚਾ ਨਹੀਂ ਹੁੰਦਾ। ਮੱਥੇ ਤੇ ਟਿੱਕਾ ਲਾ ਲੈਣ ਦੇ ਨਾਲ ਵੀ ਇਨਸਾਨ ਸੁੱਚਾ ਨਹੀਂ ਹੁੰਦਾ। ਕੀ ਹੋਇਆ? ਨਹਾ ਲਿਆ, ਮੱਥੇ ਟਿੱਕਾ ਲਾ ਲਿਆ, ਇੰਨਾ ਹੋਣ ਦੇ ਨਾਲ ਇਨਸਾਨ ਸੁੱਚਾ ਨਹੀਂ ਹੋ ਜਾਂਦਾ। ਇਨਸਾਨ ਉਦੋਂ ਸੁੱਚਾ ਹੁੰਦਾ ਜਦੋਂ ਉਹਦੇ ਮਨ ਵਿਚ ਸੱਚ ਹੋਵੇ। ਮਨ ਵਿਚ ਸੱਚ ਨਹੀਂ ਤੇ ਨਹਾਉਣ ਦੇ ਨਾਲ ਇਨਸਾਨ ਸੁੱਚਾ ਨਹੀਂ ਹੋ ਜਾਂਦਾ। ਸਾਹਿਬ ਜੀ ਫਰਮਾ ਰਹੇ ਨੇ, ਸੋਚੇ ਇਹ ਨਾ ਆਖੀ, ਬਹਿਨ ਜੇ ਪਿੰਡਾ ਧੋਏ, ਪਿੰਡਾ ਕਹਿੰਦੇ ਨੇ ਸਰੀਰ ਨੂੰ, ਕੱਲਾ ਸਰੀਰ ਨੂੰ ਧੋ ਲੈਣ ਦੇ ਨਾਲ ਇਨਸਾਨ ਸੁੱਚਾ ਨਹੀਂ ਹੋ ਜਾਂਦਾ। ਤੇ ਪੰਡਿਤ ਨੇ ਕਿਹਾ, ਮਹਾਰਾਜ ਤੁਹਾਡੀ ਨਿਗਾਹ ਵਿਚ ਸੁੱਚਾ ਕੌਣ? ਤਾਂ ਗੁਰੂ ਸਾਹਿਬ ਜੀ ਕਹਿਣ ਲੱਗੇ, ਸੋਚੇ ਸਹੀ ਨਾਨਕਾ ਜਿਨ ਮਨ ਵਸਿਆ ਸੋਏ। ਉਹ ਸੁੱਚੇ ਨੇ ਜਿਨ੍ਹਾਂ ਦੇ ਮਨ ਵਿਚ ਪਰਮੇਸ਼ਰ ਦਾ ਨਾਮ ਵਸਿਆ ਹੈ। ਕੱਲਾ ਨਹਾਉਣ ਦੇ ਨਾਲ ਇਨਸਾਨ ਸੁੱਚਾ ਨਹੀਂ ਹੋ ਜਾਂਦਾ। ਸੋਚੇ ਨਾਖੀਏ, ਸੋਚੇ ਨਾਖੀਏ, ਬਹਿਨ ਜੇ ਪਿੰਡਾ ਧੋਏ, ਬਹਿਨ ਜੇ ਪਿੰਡਾ ਧੋਏ, ਸੋਚੇ ਨਾਖੀਏ, ਸੋਚੇ ਪੀਰ ਪੈਗੰਬਰ ਭਗਤ ਗੁਰੂ ਅਵਤਾਰ ਹੋਏ ਨੇ, ਦੇਵੀ ਦੇਵਤੇ ਹੋਏ ਨੇ, ਇਤਨੇ ਸੰਸਾਰ ਦੇ ਹੋਰ ਕਿਸੇ ਮੁਲਕ ਵਿਚ ਨਹੀਂ, ਪਰ ਇੰਨੇ ਪੀਰ ਫਕੀਰ ਦੇਵੀ ਦੇਵਤੇ ਗੁਰੂ ਪੈਗੰਬਰ ਅਵਤਾਰ ਹੁੰਦਿਆਂ ਹੋਇਆਂ ਵੀ ਹਾਲੀ ਤੱਕ ਹਿੰਦੁਸਤਾਨ ਦੇ ਲੋਕ ਵਹਿਮਾਂ ਭਰਮਾਂ ਵਿਚੋਂ ਨਿਕਲੇ ਨੇ। ਕਿਉਂਕਿ ਕਈਆਂ ਨੇ ਕਰਮ ਕਾਂਡ ਔਰ ਭਰਮ ਵਹਿਮ ਇਨਸਾਨ ਨੂੰ ਇਤਨੇ ਦਿੱਤੇ ਕਿ ਇਨਸਾਨ ਉਹਨਾਂ ਵਿੱਚੋਂ ਹਾਲੀ ਤੱਕ ਨਿਕਲ ਨਹੀਂ ਸਕਿਆ। ਧੰਨ ਗੁਰੂ ਨਾਨਕ ਸਾਹਿਬ ਉਪਦੇਸ਼ ਕਰ ਰਹੇ ਹਨ ਕਿ ਸੁੱਚ ਜਿਹੜੀ ਹੈ ਮਨ ਦੀ ਹੈ। ਮਨ ਸੁੱਚਾ ਨਹੀਂ ਤੇ ਸਰੀਰ ਕਿਵੇਂ ਸੁੱਚਾ ਹੋ ਸਕਦਾ ਹੈ? ਸਾਡੇ ਦੇਸ਼ ਵਿੱਚ ਕਰਮ ਕਾਂਡਾਂ ਨੂੰ ਔਰ ਬਾਹਰ ਦੀ ਸੁੱਚਤਾ ਨੂੰ ਬੜੀ ਅਹਿਮੀਅਤ ਦਿੱਤੀ ਜਾਂਦੀ। ਇੱਥੋਂ ਤੱਕ ਕਈ ਵਾਰੀ ਦੇਖਦੇ ਹਾਂ ਕਿ ਕਈਆਂ ਧਾਰਮਿਕ ਸਥਾਨਾਂ ਵਿੱਚ ਹਰੀ ਜਨ ਨਹੀਂ ਜਾ ਸਕਦੇ। ਇਹ ਕਿਹਾ ਜਾਂਦਾ ਹੈ ਕਿ ਧਾਰਮਿਕ ਸਥਾਨ ਅਪਵਿੱਤਰ ਹੋ ਜਾਏਗਾ, ਪਰ ਇੱਕ ਗੱਲ ਸਮਝ ਚ ਨਹੀਂ ਆਉਂਦੀ, ਜੇ ਨੀਵੀਂ ਜਾਤ ਵਾਲੇ ਦੇ ਜਾਣ ਨਾਲ ਧਾਰਮਿਕ ਸਥਾਨ ਅਪਵਿੱਤਰ ਹੋ ਸਕਦਾ ਹੈ ਤੇ ਫਿਰ ਉਹ ਧਾਰਮਿਕ ਸਥਾਨ ਕਿਸੇ ਨੂੰ ਪਵਿੱਤਰ ਕਿਵੇਂ ਕਰੇਗਾ। ਸਗਾਂ ਇਹ ਕਹਿਣਾ ਚਾਹੀਦਾ ਕਿ ਇੱਥੇ ਜਿਹੜਾ ਆਵੇਗਾ ਉਹ ਵੀ ਪਵਿੱਤਰ ਹੋ ਜਾਏਗਾ, ਨੀਚ ਤੋਂ ਊਚ ਹੋ ਜਾਏਗਾ। ਪਰ ਜੇ ਆਉਣ ਦੇ ਨਾਲ ਧਾਰਮਿਕ ਸਥਾਨ ਹੀ ਅਪਵਿੱਤਰ ਹੋ ਜਾਣਦੇ ਨੇ ਤੇ ਫਿਰ ਉਥੋਂ ਕਿਸੇ ਨੂੰ ਮਿਲੇਗਾ ਕੀ? ਇਹ ਭਰਮ ਇਹ ਵਹਿਮ ਸਤਿਗੁਰਾਂ ਨੇ ਕੱਢਣ ਵਾਸਤੇ ਸਿੱਖ ਧਰਮ ਦੀ ਨੀਂਹ ਰੱਖੀ ਸੀ। ਠੀਕ ਹੈ, ਜੇ ਕਿਧਰੇ ਜਾਣ ਦੀ ਇਜਾਜ਼ਤ ਨਹੀਂ ਤੇ ਤੁਸੀਂ ਮੇਰੇ ਕੋਲ ਆਓ, ਇੱਥੇ ਜਾਤ ਪਾਤ ਊਚ ਨੀਚ ਦਾ ਕੋਈ ਸਵਾਲ ਨਹੀਂ। ਊਚ ਨੀਚ ਕਰਕੇ ਹੀ ਸਾਡੇ ਦੇਸ਼ ਵਿੱਚ ਦੰਗੇ ਫਸਾਦ ਤਕਰੀਬਨ ਹੁੰਦੇ ਰਹਿੰਦੇ, ਕਿਉਂਕਿ ਇਹਨਾਂ ਤੋਂ ਬਾਹਰ ਨਿਕਲਣ ਦਾ ਰਸਤਾ ਜਾਣਦਿਆਂ ਹੋਇਆਂ ਵੀ ਕਈ ਵਾਰੀ ਲੋਕ ਅਣਜਾਣ ਬਣੇ ਰਹਿੰਦੇ। ਦਿੱਲੀ ਦੇ ਵਿੱਚ ਜਿਸ ਵੇਲੇ ਧੰਨ ਗੁਰੂ ਨਾਨਕ ਸਾਹਿਬ, ਨਾਨਕ ਪਿਆਓ ਜਿਸ ਜਗ੍ਹਾ ਦਾ ਨਾਂ ਹੈ ਗੁਰਦੁਆਰਾ ਨਾਨਕ ਪਿਆਓ, ਇਸ ਜਗ੍ਹਾ ਧੰਨ ਗੁਰੂ ਨਾਨਕ ਸਾਹਿਬ ਆ ਕੇ ਠਹਿਰੇ, ਉਸ ਵੇਲੇ ਦਾ ਜ਼ਿਕਰ ਹੈ। ਕਿਸੇ ਦੇ ਘਰ ਬੱਚਾ ਹੋਣ ਵਾਲਾ ਸੀ, ਉਸਨੇ ਬੜੀ ਸ਼ਰਧਾ ਦੇ ਨਾਲ ਕੁਝ ਬ੍ਰਾਹਮਣਾਂ ਨੂੰ ਭੋਜਨ ਵਾਸਤੇ ਪ੍ਰਸ਼ਾਦੇ ਵਾਸਤੇ ਆਪਣੇ ਘਰ ਬੁਲਾਇਆ। ਬ੍ਰਾਹਮਣ ਭੋਜਨ ਖਾਣ ਵਾਸਤੇ ਬੈਠ ਗਏ, ਸਾਹਮਣੇ ਥਾਲੀਆਂ ਵਿੱਚ ਭੋਜਨ ਪਰੋਸਿਆ। ਇਹ ਬ੍ਰਾਹਮਣ ਭੋਜਨ ਛਕਣ ਲੱਗੇ, ਪ੍ਰਸ਼ਾਦਾ ਛਕਣ ਲੱਗੇ, ਤਾਂ ਜਿਹੜਾ ਪ੍ਰਸ਼ਾਦਾ ਛਕਾਉਣ ਲੱਗਾ ਸੀ ਉਸ ਨੂੰ ਕੋਈ ਖਬਰ ਮਿਲੀ। ਉਹ ਖੁਸ਼ੀ ਨਾਲ ਝੂਮ ਉੱਠਿਆ ਔਰ ਖੁਸ਼ੀ ਨਾਲ ਝੂਮਦਾ ਹੋਇਆ ਬ੍ਰਾਹਮਣਾਂ ਨੂੰ ਕਹਿਣ ਲੱਗਾ, ਤੁਹਾਡੇ ਕਦਮ ਕਿੰਨੇ ਮੁਬਾਰਕ ਨੇ, ਤੁਸੀਂ ਮੇਰੇ ਘਰ ਆਏ ਪ੍ਰਸ਼ਾਦਾ ਛਕਣ, ਮੇਰੇ ਧੰਨ ਭਾਗ, ਤੁਹਾਡੇ ਕਦਮ ਕਿਤਨੇ ਮੁਬਾਰਕ ਨੇ, ਤੁਸੀਂ ਮੇਰੇ ਘਰ ਆਏ ਹੋ, ਉਧਰ ਮੇਰੇ ਘਰ ਬੱਚੇ ਨੇ ਜਨਮ ਲਿਆ, ਮੇਰੇ ਘਰ ਲੜਕਾ ਪੈਦਾ ਹੋਇਆ। ਇਹ ਸੁਣ ਕੇ ਉਹਨਾਂ ਬ੍ਰਾਹਮਣਾਂ ਨੇ ਖੁਸ਼ ਹੋਣ ਦੀ ਜਗ੍ਹਾ ਪ੍ਰਸ਼ਾਦਾ ਉੱਥੇ ਹੀ ਰੱਖ ਦਿੱਤਾ, ਭੋਜਨ ਛੱਡ ਕੇ ਖੜੇ ਹੋ ਗਏ। ਕਹਿਣ ਲੱਗੇ, ਤੇਰੇ ਘਰ ਲੜਕਾ ਪੈਦਾ ਹੋਇਆ ਹੁਣੇ? ਉਹ ਸ਼ਰਧਾਲੂ ਕਹਿਣ ਲੱਗਾ, ਹੁਣੇ ਪੈਦਾ ਹੋਇਆ। ਕਹਿਣ ਲੱਗੇ, ਫਿਰ ਤੇਰੇ ਘਰ ਦਾ ਭੋਜਨ ਇੱਕ ਪਾਸੇ ਰਿਹਾ, ਅਸਾਂ ਤੇ ਪਾਣੀ ਵੀ ਨਹੀਂ ਪੀਣਾ। ਉਹ ਬੜਾ ਹੈਰਾਨ ਹੋਇਆ, ਕਹਿਣ ਲੱਗਾ, ਭੋਜਨ ਕਿਉਂ ਨਹੀਂ ਛਕਣਾ? ਕਹਿਣ ਲੱਗੇ, ਤੇਰੇ ਘਰ ਬੱਚਾ ਜੰਮਿਆ ਤੇ ਜਿਸ ਘਰ ਕੋਈ ਬੱਚਾ ਜਨਮ ਲਵੇ ਉਹ ਘਰ ਸੂਤਕ ਵਾਲਾ ਹੁੰਦਾ, ਤੇਰਾ ਘਰ ਸੂਤਕ ਵਾਲਾ ਹੈ, ਤੇਰਾ ਘਰ ਜੂਠਾ ਹੋ ਗਿਆ ਹੈ, ਤੇਰਾ ਘਰ ਸੂਤਕ ਵਾਲਾ ਹੈ, ਤੇਰੇ ਘਰ ਦੀ ਹਰ ਚੀਜ਼ ਸੂਤਕ ਦੀ ਹੈ, ਇਹ ਭੋਜਨ ਔਰ ਪਾਣੀ ਵੀ ਸੂਤਕ ਦਾ, ਇਸ ਕਰਕੇ ਅਸਾਂ ਇਹ ਭੋਜਨ ਨਹੀਂ ਛਕਣਾ। ਉਸਨੇ ਬੜੇ ਤਰਲੇ ਲਏ, ਭੋਜਨ ਛੱਡ ਕੇ ਨਾ ਜਾਓ, ਅੱਜ ਖੁਸ਼ੀ ਦਾ ਦਿਨ ਹੈ, ਮੇਰੇ ਘਰ ਲੜਕਾ ਪੈਦਾ ਹੋਇਆ। ਕਹਿਣ ਲੱਗੇ, ਕੁਛ ਵੀ ਹੋਵੇ ਅਸਾਂ ਭੋਜਨ ਨਹੀਂ ਛਕਣਾ, ਕਿਉਂਕਿ ਤੇਰਾ ਘਰ ਸੂਤਕ ਵਾਲਾ ਹੈ। ਸੂਚੇ ਨਾਖੀਏ, ਸੂਚੇ ਨਾਖੀਏ, ਬਹਿਨ ਜੇ ਪਿੰਡਾ ਤੋਏ, ਬਹਿਨ ਜੇ ਪਿੰਡਾ ਤੋਏ, ਸੂਚੇ ਨਾਖੀਏ, ਸੂਚੇ ਨਾਖੀਏ। Thank you. ब्राह्मणा ने प्रशादा नहीं छकिया, थालियां विच पै होया भोजन छड़ के सारे ब्राह्मण आ गए। पर घरवाला प्रेमी बड़ा दुखी होया, कहन लगा मेरे घर बच्चे ने जन्म लिया, ब्राह्मणा ने प्रशादा नहीं छकिया, कहंदे ने तेरा घर सूतक वाला। ए दुखी बैठा सी, किसी ने कहा दुखी ना हो, इथे धन गुरु नानक साहब आए ने, ओ सूतक पातक नहीं मनदे। इथे एक गल याद रखना, जिथे कोई जन्म लवे उथे कहा जांदा है सूतक, जिथे कोई मरे उथे कहा जांदा है पातक। इस प्रेमी ने कहा तू दुखी ना हो, गुरु नानक साहब दे कोल जा, ओ सूतक पातक नहीं मनते, इना परमा वहमा विच नहीं पैंदे। ए प्रेमी धन गुरु नानक साहब दे कोल आया ते बेनती कीती, महाराज मेरे घर बच्चे ने जन्म लिया पर ब्राह्मणा ने भोजन नहीं छकिया, कहंदे ने तेरा घर झूठा है सूतक आला। धन गुरु नानक साहब ने अपने सिखा नूं प्यारिया नूं भेजे है, जाओ तुसी प्रशादा छक के आओ। सिखा ने प्रशादा छकिया, उन्हां ब्राह्मणा नूं पता लगा ता उन्हां नूं इस गल दा मन विच बड़ा रोस जा गया। ए सारे ब्राह्मण इकट्ठे होके धन गुरु नानक साहब दे कोल आए और गुस्से नाल कहन लगे, महाराज तुसी धर्म ते नहीं चलदे, तुसा धर्म दे उल्ट काम कीता। धन गुरु नानक साहब जिन्हां दे चेहरे ते कदी गुस्सा नहीं आया, चेहरे तू नूर टपकदा है, अखां विच नाम दी लाली, दर्शन कीतिया मन नूं ठंड पैंदी। धन गुरु नानक साहब मुस्कुरा के कहन लगे, आओ पंडितो, आओ ब्राह्मणो, बैठो, जेड़ी विचार करनी है बैठ के करो, क्योंकि विचार बह के हुंदी है, शांत मन नाल हुंदी है, तलखी नाल नहीं। बैठो, अपनी गल सुनाओ ते मेरी सुनो, जेड़ी गल चंगी लगे आप आओ मान लो मान। ब्राह्मण बैठ गए। साहब जी कहन लगे, हुण दसो की कहंदे। कहन लगे, महाराज सदियां तो असी लोग सूतक पातक मनदे आए, जिस घर बच्चा जन्म लवे ओ घर सूतक वाला हुंदा। साहब जी कहन लगे, अच्छा। कहन लगे, महाराज तुहाडे सिखां ने सूतक वाले घरों प्रशादा क्यों छकिया, उसे दिन जिस दिन बच्चे ने जन्म लिया। साहब जी मुस्कुरा के कहन लगे, तुसी कहंदे हो जिथे बच्चा जन्म लवे ओ सूतक वाला घर है, ते सूतक दा मतलब की है? कहन लगे, महाराज सूतक दा मतलब है झूठ। साहब जी कहन लगे, ठीक है मैं मान लिया, सूतक दा मतलब झूठ। कहन लगे, हां। साहब जी कहन लगे, ठीक है, तुसा अपनी गल कीती, जिथे कोई जन्म लवे उथे सूतक है झूठ है, ते हुण मेरी गल सुनो, तू सापनी कीती ते हुण मेरी गल सुनो। ते साहबा ने फिर उस वेले आसा दीवार विच ही जवाब दिता, आओ पहला एक वारी ए पंक्ति पढ़ी। सोचे ना किए सोचे ना किए बहन ज पिंडा तो
सोचे।